ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
Oh, dear.
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی، اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ ساڈی پنجابی سروس دا پتہ لکھ لو۔ انچارج پروگرام امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرن گے۔ تے آؤ اپنے دلاں نوں تیار کریے تے خدا دے کلام نوں سنیے۔
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਪਲੂਸ ਰਸੂਲ ਦੇ ਬਾਰੇ ਜਾਣਾਂਗੇ ਕਿ ਇਹਨਾਂ ਨੇ ਇਸ ਦੁਨੀਆਂ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ, ਖੁਦਾਵੰਦ ਨੇ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਨੂੰ ਬਦਲਿਆ, ਔਰ ਫਿਰ ਕਿਸ ਤਰ੍ਹਾਂ ਪਲੂਸ ਰਸੂਲ ਨੇ ਖੁਦਾ ਦੀ ਬੁਲਾਹਟ ਦਾ ਜਵਾਬ ਦਿੱਤਾ। ਸਾਥੀਓ, ਅਗਰ ਅਸੀਂ ਅਮਾਲ ਦੀ ਕਿਤਾਬ ਦੇ 9 ਬਾਪ ਨੂੰ ਪੜ੍ਹੀਏ ਤਾਂ ਇਸ ਬਾਪ ਵਿੱਚ ਸਾਨੂੰ ਪਲੂਸ ਰਸੂਲ ਦੇ ਬਾਰੇ ਪੜ੍ਹਨ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਖੁਦਾਵੰਦ ਨੇ ਇਹਨਾਂ ਨੂੰ ਚੁਣਿਆ, ਕਿਸ ਤਰ੍ਹਾਂ ਖੁਦਾਵੰਦ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਦਲਿਆ। ਅਗਰ ਅਸੀਂ ਅਮਾਲ ਦੀ ਕਿਤਾਬ ਇਹਦੇ 9 ਬਾਬ ਦੀ 1 ਐਤ ਤੋਂ ਲੈ ਕੇ 3 ਐਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਸਾਊਲ ਜਿਹੜਾ ਹੁਣ ਤੱਕ ਖੁਦਾਵੰਦ ਦੇ ਸ਼ਾਗਿਰਦਾਂ ਨੂੰ ਧਮਕਾਉਣ ਤੇ ਕਤਲ ਕਰਨ ਵਿੱਚ ਮਸਰੂਫ ਸੀ, ਸਰਦਾਰ ਕਾਹਨਾਂ ਦੇ ਕੋਲ ਗਿਆ ਤੇ ਉਹਨੇ ਦਮਿਸ਼ਕ ਦੇ ਇਬਾਦਤ ਖਾਨਿਆਂ ਦੇ ਲਈ ਇਸ ਮਜ਼ਮੂਨ ਦੇ ਖਤ ਮੰਗੇ ਕਿ ਜਿਨ੍ਹਾਂ ਨੂੰ ਉਹ ਪਾਵੇ, ਭਾਵੇਂ ਉਹ ਮਰਦ ਹੋਣ ਜਾਂ ਔਰਤਾਂ, ਉਹਨਾਂ ਨੂੰ ਉਹ ਬੰਨ ਕੇ ਯਰੂਸ਼ਲਮ ਵਿੱਚ ਲੈ ਆਵੇ। ਤੇ ਜਦੋਂ ਉਹ ਸਫ਼ਰ ਕਰਦੇ ਕਰਦੇ ਦਮਿਸ਼ਕ ਦੇ ਨਜ਼ਦੀਕ ਪਹੁੰਚਿਆ, ਉਸ ਵੇਲੇ ਇੰਜ ਹੋਇਆ ਕਿ ਅਚਾਨਕ ਆਸਮਾਨ ਤੋਂ ਇੱਕ ਨੂਰ ਉਹਦੇ ਚਾਰੋਂ ਪਾਸੇ ਆ ਚਮਕਿਆ। ਸਾਥੀਓ, ਖੁਦਾਵੰਦ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਯਹੂਦੀ ਹੁਕਮਰਾਨਾਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ, ਜਿਹੜੇ ਯਿਸੂ ਮਸੀਹ ਤੇ ਈਮਾਨ ਰੱਖਦੇ ਸਨ, ਜਿਹੜੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਦੇ ਸਨ ਤੇ ਜਿਹੜੇ ਉਹਦੀ ਖੁਸ਼ਖਬਰੀ ਨੂੰ ਦੂਜਿਆਂ ਤੱਕ ਪਹੁੰਚਾਉਂਦੇ ਸਨ, ਉਹਨਾਂ ਨੂੰ ਉਹ ਸਖਤ ਅਜ਼ੀਅਤ ਦਿੰਦੇ। ਤੇ ਜਦੋਂ ਖੁਦਾ ਦੇ ਲੋਕਾਂ ਨੇ ਵੇਖਿਆ ਕਿ ਸਾਨੂੰ ਯਰੂਸ਼ਲਮ ਵਿੱਚ ਸਤਾਇਆ ਜਾਂਦੀ ਹੈ, ਅਜ਼ੀਅਤ ਦਿੱਤੀ ਜਾਂਦੀ ਹੈ, ਨਾ ਸਿਰਫ ਸਾਨੂੰ ਮੁਖਾਲਫਤ ਦਾ ਸਾਹਮਣਾ ਬਲਕਿ ਸਾਨੂੰ ਕੈਦਖਾਨੇ ਵਿੱਚ ਸੁੱਟਿਆ ਜਾਂਦਾ ਹੈ, ਕਤਲ ਕੀਤਾ ਜਾਂਦਾ ਹੈ, ਉਸ ਵੇਲੇ ਖੁਦਾ ਦੇ ਲੋਕਾਂ ਨੇ ਯਰੂਸ਼ਲਮ ਨੂੰ ਛੱਡਿਆ ਤੇ ਦੂਜੇ ਸ਼ਹਿਰਾਂ ਵਿੱਚ ਚਲੇ ਗਏ ਤੇ ਬਹੁਤ ਸਾਰੇ ਲੋਕ ਦਮਿਸ਼ਕ ਵੱਲ ਵੀ ਗਏ ਤਾਂ ਕਿ ਉਹ ਉੱਥੇ ਖੁਦਾ ਦੀ ਇਬਾਦਤ ਕਰਦੇ ਹੋਇਆਂ ਕਲਾਮ ਦੀ ਖੁਸ਼ਖਬਰੀ ਫੈਲਾ ਸਕਣ। ਸੋ ਜਦੋਂ ਕਾਹਨਾਂ ਨੇ, ਸਰਦਾਰਾਂ ਨੇ ਇਸ ਗੱਲ ਨੂੰ ਵੇਖਿਆ ਕਿ ਜ਼ਿਆਦਾਤਰ ਲੋਕ ਦਮਿਸ਼ਕ ਵਿੱਚ ਚਲੇ ਗਏ ਨੇ ਤਾਂ ਕਿ ਉਹ ਉੱਥੇ ਯਿਸੂ ਮਸੀਹ ਦਾ ਪ੍ਰਚਾਰ ਕਰ ਸਕਣ, ਉਹਦੀ ਇਬਾਦਤ ਕਰ ਸਕਣ, ਉਹਨਾਂ ਨੇ ਆ ਸੋਚਿਆ ਕਿ ਕਿਉਂ ਨਾ ਅਸੀਂ ਦਮਿਸ਼ਕ ਵਿੱਚ ਵੀ ਜਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਖੁਦਾ ਦੀ ਇਬਾਦਤ ਕਰਦੇ ਨੇ, ਜਿਹੜੇ ਯਿਸੂ ਮਸੀਹ 'ਤੇ ਈਮਾਨ ਰੱਖਦੇ ਨੇ, ਉਹਨਾਂ ਨੂੰ ਅਜ਼ੀਅਤ ਦੇਈਏ, ਉਹਨਾਂ ਨੂੰ ਪਕੜਵਾਈਏ ਤੇ ਫਿਰ ਕਤਲ ਕਰ ਦੇਈਏ। ਸੋ ਇਸ ਖਾਸ ਕੰਮ ਦੇ ਲਈ ਉਹਨਾਂ ਨੇ ਪਲੂਸ ਨੂੰ, ਜਿਹਦਾ ਅਬਰਾਨੀ ਨਾਮ ਸਾਊਲ ਸੀ, ਅਸੀਂ ਵੇਖਦੇ ਕਿ ਉਹਨੂੰ ਚੁਣਿਆ ਤਾਂ ਕਿ ਉਹ ਦਮਿਸ਼ਕ ਵਿੱਚ ਜਾ ਕੇ ਲੋਕਾਂ ਨੂੰ ਧਮਕਾਏ ਤੇ ਉਹਨਾਂ ਨੂੰ ਕਤਲ ਕਰ ਦੇਵੇ। ਸੋ ਅਸੀਂ ਅਮਾਲ ਦੀ ਕਿਤਾਬ ਦੇ 9 ਬਾਬ ਦੀ 1 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਸਾਊਲ ਇਸ ਗੱਲ ਵਿੱਚ ਖੁਸ਼ੀ ਮਹਿਸੂਸ ਕਰਦਾ ਸੀ ਕਿ ਉਹ ਯਿਸੂ ਮਸੀਹ ਦੇ ਸ਼ਾਗਿਰਦਾਂ ਨੂੰ ਧਮਕਾਏ ਤੇ ਫਿਰ ਉਹਨਾਂ ਨੂੰ ਕਤਲ ਕਰੇ। ਸੋ ਉਹਨੇ ਇਸ ਗੱਲ ਦਾ ਇਖਤਿਆਰ ਮੰਗਿਆ, ਇਸ ਮਜ਼ਮੂਨ ਦੇ ਖਤ ਮੰਗੇ ਕਿ ਉਹ ਦਮਿਸ਼ਕ ਵਿੱਚ ਜਾ ਕੇ ਜਿਹੜੇ ਵੀ ਉਹਨੂੰ ਮਿਲਣ, ਭਾਵੇਂ ਉਹ ਮਰਦ ਹੋਣ ਜਾਂ ਔਰਤਾਂ, ਉਹਨਾਂ ਨੂੰ ਉਹ ਪਕੜ ਕੇ ਕੈਦਖਾਨੇ ਵਿੱਚ ਸੁੱਟੇ ਜਾਂ ਫਿਰ ਉਹਨਾਂ ਨੂੰ ਕਤਲ ਕਰ ਦੇਵੇ। ਸੋ ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਦੋਂ ਉਹ ਸਫ਼ਰ ਕਰਦੇ ਕਰਦੇ ਦਮਿਸ਼ਕ ਦੇ ਨਜ਼ਦੀਕ ਪਹੁੰਚਿਆ, ਉਸ ਵੇਲੇ ਇੰਜ ਹੋਇਆ ਕਿ ਅਚਾਨਕ ਆਸਮਾਨ ਤੋਂ ਇੱਕ ਨੂਰ, ਇੱਕ ਰੋਸ਼ਨੀ ਉਹਦੇ 'ਤੇ ਚਮਕੀ, ਉਹਦੇ ਚਾਰੋਂ ਪਾਸੇ ਨੂਰ ਫੈਲ ਗਿਆ, ਉਹਨੇ ਖੁਦਾ ਦੇ ਜਲਾਲੀ ਨੂਰ ਨੂੰ ਵੇਖਿਆ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸੀਆ ਦੇ ਦਰਖਸ਼ਾਂ ਸਿਤਾਰੇ ਇਹਦੇ ਸਫ਼ਾ ਨੰਬਰ 104 ਵਿੱਚ ਆ ਗੱਲ ਲਿਖਦੀ ਏ ਕਿ ਉਹ ਨੂਰ ਜਿਹੜਾ ਸਾਊਲ ਤੇ ਚਮਕਿਆ ਉਹ ਨੂਰ ਇੰਨਾ ਜਲਾਲੀ ਸੀ ਕਿ ਇਨਸਾਨੀ ਅੱਖ ਉਹਨੂੰ ਵੇਖ ਨਹੀਂ ਸਕਦੀ ਸੀ। ਉਸ ਨੂਰ ਦੀ ਵਜ੍ਹਾ ਤੋਂ ਸਾਊਲ ਬਿਨਾਈ ਤੋਂ ਮਹਿਰੂਮ ਹੋ ਗਿਆ। ਉਹ ਹੈਰਾਨ ਪਰੇਸ਼ਾਨ ਜ਼ਮੀਨ ਤੇ ਡਿੱਗ ਗਿਆ। ਰੋਸ਼ਨੀ ਮੁਸਲਸਲ ਉਹਦੇ ਚਾਰੋਂ ਪਾਸੇ ਚਮਕਦੀ ਸੀ ਤੇ ਉਸ ਰੋਸ਼ਨੀ ਚੋਂ ਆਵਾਜ਼ ਆਈ ਕਿ ਐ ਸਾਊਲ ਐ ਸਾਊਲ ਤੂੰ ਮੈਨੂੰ ਕਿਉਂ ਸਤਾਉਣਾ ਹੈ। ਉਹਨੇ ਕਿਹਾ ਕਿ ਐ ਖੁਦਾਵੰਦ ਤੂੰ ਕੌਣ ਹੈ ਜਿਹਨੂੰ ਮੈਂ ਸਤਾਉਣਾ ਵਾਂ। ਖੁਦਾਵੰਦ ਨੇ ਫਰਮਾਇਆ ਮੈਂ ਯਸੂ ਵਾਂ ਜਿਹਨੂੰ ਤੂੰ ਸਤਾਉਣਾ ਹੈ। ਸਾਥੀਓ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾਵੰਦ ਯਸੂ ਮਸੀਹ ਨੇ ਆਪਣੇ ਆਪ ਨੂੰ ਸਾਊਲ ਤੇ ਜਿਹੜਾ ਕਿ ਬਾਅਦ ਨੂੰ ਪਲੂਸ ਰਸੂਲ ਕਹਿਲਾਇਆ ਉਹਦੇ ਤੇ ਉਹ ਜ਼ਾਹਿਰ ਹੋਇਆ। ਸੋ ਯਸੂ ਮਸੀਹ ਨੇ ਦਮਿਸ਼ਕ ਦੀ ਰਾਹ ਤੇ ਆਪਣਾ ਆਪ ਉਹਨੂੰ ਵਿਖਾਇਆ। ਸਾਥੀਓ ਅਸੀਂ ਵੇਖਦੇ ਕਿ ਸਾਊਲ ਦਮਿਸ਼ਕ ਵੱਲ ਇਸ ਲਈ ਜਾਂਦਿਆ ਸੀ ਤਾਂ ਕਿ ਉਹ ਉੱਥੇ ਲੋਕਾਂ ਨੂੰ ਕਤਲ ਕਰ ਸਕੇ ਜਾਂ ਫਿਰ ਉਹਨਾਂ ਨੂੰ ਕੈਦਖਾਨੇ ਵਿੱਚ ਸੁੱਟ ਸਕੇ। ਪਰ ਅਸੀਂ ਵੇਖਦੇ ਕਿ ਰਸਤੇ ਵਿੱਚ ਉਹਦੇ ਨਾਲ ਇੱਕ ਐਸਾ ਵਾਕਿਆ ਪੇਸ਼ ਆਇਆ ਜਿਹਨੇ ਉਹਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਇਸ ਰਸਤੇ ਵਿੱਚ ਅਸੀਂ ਵੇਖਦੇ ਕਿ ਉਹਦੀ ਜ਼ਿੰਦਗੀ ਬਦਲ ਗਈ। ਸਾਊਲ ਦੀ ਜ਼ਿੰਦਗੀ ਇਸ ਲਈ ਬਦਲੀ ਕਿਉਂਕਿ ਉਹਦੀ ਮੁਲਾਕਾਤ ਯਿਸੂ ਮਸੀਹ ਦੇ ਨਾਲ ਹੋਈ। ਯਿਸੂ ਮਸੀਹ ਨੇ ਉਹਨੂੰ ਫਰਮਾਇਆ ਕਿ ਐ ਸਾਊਲ ਤੂੰ ਮੈਨੂੰ ਕਿਉਂ ਸਤਾਉਣਾ ਹੈ। ਜਦੋਂ ਉਹਨੇ ਕਿਹਾ ਕਿ ਖੁਦਾਵੰਦ ਤੂੰ ਕੌਣ ਹੈ ਜਿਹਨੂੰ ਮੈਂ ਸਤਾਉਣਾ ਵਾਂ, ਖੁਦਾਵੰਦ ਨੇ ਫਰਮਾਇਆ ਕਿ ਮੈਂ ਯਿਸੂ ਵਾਂ ਜਿਹਨੂੰ ਤੂੰ ਸਤਾਉਣਾ ਹੈ। ਸਾਥੀਓ ਯਾਦ ਰੱਖੋ ਕਿ ਜਦੋਂ ਕੋਈ ਸ਼ਖਸ ਖੁਦਾਵੰਦ ਦੇ ਬੰਦਿਆਂ ਨੂੰ ਖੁਦਾ ਦੇ ਲੋਕਾਂ ਨੂੰ ਸਤਾਉਂਦਾ ਹੈ, ਉਹਨਾਂ ਨੂੰ ਅਜ਼ੀਅਤ ਦਿੰਦਾ ਹੈ, ਉਹਨਾਂ ਨੂੰ ਕੈਦਖਾਨੇ ਵਿੱਚ ਸੁੱਟਦਾ ਹੈ ਜਾਂ ਉਹਨਾਂ ਨੂੰ ਕਤਲ ਕਰਦਾ ਹੈ, ਉਸ ਵੇਲੇ ਉਹ ਖੁਦਾ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਕਿ ਉਹ ਖੁਦਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਖੁਦਾ ਨਾਲ ਦੁਸ਼ਮਣੀ ਕਰਦਾ ਹੈ। ਸੋ ਯਾਦ ਰੱਖੋ ਖੁਦਾ ਦੇ ਲੋਕਾਂ ਨੂੰ ਸਤਾਉਣ ਤੋਂ ਮੁਰਾਦ ਹੈ ਕਿ ਖੁਦਾ ਨੂੰ ਸਤਾਉਣਾ, ਖੁਦਾ ਨੂੰ ਨੁਕਸਾਨ ਪਹੁੰਚਾਉਣਾ। ਪਲੂਸ ਰਸੂਲ ਬੜਾ ਹੈਰਾਨ ਹੋਇਆ ਤੇ ਉਹਨੇ ਆ ਸਵਾਲ ਪੁੱਛਿਆ ਕਿ ਖੁਦਾਵੰਦ ਤੂੰ ਕੌਣ ਹੈ ਜਿਹਨੂੰ ਮੈਂ ਸਤਾਉਣਾ ਵਾਂ। ਯਾਨੀ ਕਿ ਉਹ ਖੁਦਾਵੰਦ ਨੂੰ ਆਹ ਕਹਿਣਾ ਚਾਹੁੰਦਿਆ ਸੀ ਕਿ ਮੈਂ ਕਿਵੇਂ ਤੈਨੂੰ ਸਤਾਉਣਾ ਵਾਂ, ਮੈਂ ਤੇ ਕਦੀ ਵੀ ਤੈਨੂੰ ਨਹੀਂ ਸਤਾਇਆ। ਸਾਥੀ ਉਹ ਖੁਦਾਵੰਦ ਨੇ ਉਸ ਵੇਲੇ ਉਹਨੂੰ ਆਹ ਗੱਲ ਸਿਖਾਉਣਾ ਚਾਹੀ, ਉਹਨੂੰ ਆਹ ਦੱਸਿਆ ਕਿ ਜਦੋਂ ਤੂੰ ਮੇਰੇ ਲੋਕਾਂ ਨੂੰ ਸਤਾਉਣਾ ਹੈ ਉਸ ਵੇਲੇ ਦਰ ਹਕੀਕਤ ਤੂੰ ਮੈਨੂੰ ਸਤਾਉਣਾ ਹੈ। ਸੋ ਸਾਥੀਓ ਯਿਸੂ ਮਸੀਹ ਦੇ ਇਸ ਕਲਾਮ ਦੇ ਬਾਅਦ ਸਾਊਲ ਨੇ ਇਸ ਹਕੀਕਤ ਨੂੰ ਜਾਣਿਆ ਕਿ ਵਾਕਈ ਉਹ ਯਿਸੂ ਮਸੀਹ ਦੇ ਪੈਰੋਕਾਰਾਂ ਨੂੰ ਸਤਾਉਣ ਦੇ ਨਾਲ ਹਕੀਕਤ ਵਿੱਚ ਅਬਲੀਸ ਦੀ ਖਿਦਮਤ ਕਰਨ ਦਿਆ ਅਤੇ ਖੁਦਾ ਨੂੰ ਦੁੱਖ ਪਹੁੰਚਾਉਂਦੇ ਹੈ। ਸਾਥੀਓ ਜਦੋਂ ਅਸੀਂ ਇਸ ਜ਼ਮੀਨ 'ਤੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਨੇ ਹਾਂ, ਜਦੋਂ ਅਸੀਂ ਉਹ ਕੰਮ ਕਰਨੇ ਹਾਂ ਜਿਹੜਾ ਕਿ ਖੁਦਾ ਦੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਹੈ, ਜਦੋਂ ਅਸੀਂ ਆਪਣੇ ਆਪ ਨੂੰ ਸ਼ੈਤਾਨ ਦੇ ਲਈ ਇਸਤੇਮਾਲ ਕਰਨੇ ਹਾਂ, ਉਸ ਵੇਲੇ ਅਸੀਂ ਖੁਦਾ ਨੂੰ ਦੁੱਖ ਪਹੁੰਚਾਉਂਦੇ ਹਾਂ ਕਿਉਂਕਿ ਖੁਦਾਵੰਦ ਸਾਡਾ ਖਾਲਿਕ ਅਤੇ ਮਾਲਿਕ ਹੈ। ਉਹਨੇ ਤਾਂ ਸਾਨੂੰ ਇਸ ਲਈ ਬਣਾਇਆ ਹੈ ਤਾਂ ਕਿ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰਕੇ ਉਹਨੂੰ ਖੁਸ਼ ਕਰ ਸਕੀਏ, ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਪਰ ਜਦੋਂ ਖੁਦਾਵੰਦ ਵੇਖਦਾ ਕਿ ਉਹ ਇਨਸਾਨ ਜਿਹਨੂੰ ਮੈਂ ਆਪਣੇ ਜਲਾਲ ਦੇ ਲਈ ਬਣਾਇਆ ਹੈ, ਇਸ ਲਈ ਖਲਕ ਕੀਤਾ ਹੈ ਤਾਂ ਕਿ ਉਹ ਮੇਰੀ ਤਾਜ਼ੀਮ ਕਰੇ, ਜਦੋਂ ਖੁਦਾ ਵੇਖਦਾ ਕਿ ਉਹ ਇਸ ਕੰਮ ਦੀ ਬਜਾਏ ਬੁਰੇ ਕੰਮਾਂ ਵਿੱਚ ਪੈ ਗਿਆ ਹੈ, ਉਸ ਵੇਲੇ ਖੁਦਾਵੰਦ ਦੁੱਖ ਕਰਦਾ ਹੈ। ਸਾਥੀਓ ਅੱਜ ਅਸੀਂ ਵੇਖੀਏ ਕਿ ਕੀ ਅਸੀਂ ਖੁਦਾ ਨੂੰ ਖੁਸ਼ ਕਰਨ ਦੇ ਹਾਂ ਜਾਂ ਫਿਰ ਦੁੱਖ ਪਹੁੰਚਾਉਂਦੇ ਹਾਂ। ਅਗਰ ਸਾਡੇ ਕੰਮ ਰਾਸਤੇ ਦੇ ਨੇ, ਅਗਰ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਦੇ ਹਾਂ, ਤਾਂ ਫਿਰ ਇਹਦਾ ਮਤਲਬ ਹੈ ਕਿ ਅਸੀਂ ਖੁਦਾ ਦੀ ਖੁਸ਼ੀ ਪੂਰੀ ਕਰਨ ਦੇ ਹਾਂ, ਉਹਦੀ ਮਰਜ਼ੀ ਨੂੰ ਬਜਾ ਲਾਉਂਦੇ ਹਾਂ। ਪਰ ਅਗਰ ਅਸੀਂ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਹਾਂ, ਅਗਰ ਅਸੀਂ ਬੁਰੇ ਰਾਹਾਂ 'ਤੇ ਚੱਲਦੇ ਹਾਂ, ਤਾਂ ਫਿਰ ਅਸੀਂ ਖੁਦਾ ਨੂੰ ਨਾਰਾਜ਼ ਕਰਨੇ ਹਾਂ। ਸਾਥੀਓ ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਸਾਊਲ ਇੱਕ ਇਬਰਾਨੀ ਨਾਮ ਹੈ ਜਿਹਦਾ ਮਤਲਬ ਹੈ ਖੁਦਾ ਤੋਂ ਮੰਗਿਆ ਹੋਇਆ। ਮਗਰ ਰੂਮੀ ਨਾਮ ਪਾਲੂਸ ਜਿਹਦਾ ਮਤਲਬ ਛੋਟਾ ਹੈ। ਅਸੀਂ ਵੇਖਦੇ ਕਿ ਜਦੋਂ ਯਿਸੂ ਮਸੀਹ ਨੇ ਸਾਊਲ ਦੀ ਜ਼ਿੰਦਗੀ ਨੂੰ ਬਦਲ ਦਿੱਤਾ, ਜਦੋਂ ਖੁਦਾਵੰਦ ਨੇ ਉਹਨੂੰ ਆਪਣੀ ਖਿਦਮਤ ਦੇ ਲਈ ਚੁਣ ਲਿਆ, ਉਸ ਵੇਲੇ ਸਾਊਲ ਪਾਲੂਸ ਦੇ ਨਾਮ ਤੋਂ ਜਾਣਿਆ ਗਿਆ। ਅਮਾਲ ਦੀ ਕਿਤਾਬ ਦੇ 9 ਬਾਬ ਦੀ 13ਵੀਂ ਆਇਤ ਤੱਕ ਅਸੀਂ ਵੇਖਦੇ ਕਿ ਇਹਦਾ ਯਹੂਦੀ ਨਾਮ ਸਾਊਲ ਇਸਤੇਮਾਲ ਕੀਤਾ ਗਿਆ ਹੈ। ਲੇਕਿਨ ਇਹਦੋਂ ਬਾਅਦ ਕਿਤਾਬ ਦੇ ਆਖਿਰ ਤੱਕ ਰੂਮੀ ਨਾਮ ਪਲੂਸ ਇਸਤੇਮਾਲ ਹੋਇਆ ਹੈ। ਪਲੂਸ ਪਦੈਸ਼ੀ ਰੂਮੀ ਸੀ। ਉਹ ਇੱਕ ਯਹੂਦੀ ਖਾਨਦਾਨ ਤੋਂ ਤਾਲੁਕ ਰੱਖਦਾ ਸੀ। ਉਹਦੇ ਬਾਪ ਨੂੰ ਰੂਮੀ ਹਕੂਕ ਹਾਸਲ ਸਨ ਅਤੇ ਅਸੀਂ ਵੇਖਦੇ ਕਿ 30 ਬਰਸ ਤੱਕ ਉਹ ਤਰਸੀਸ ਵਿੱਚ ਹੀ ਰਿਹਾ। ਪਲੂਸ ਇਸਰਾਇਲ ਦੀ ਕੌਮ ਅਤੇ ਬਿਨਿਆਮੀਨ ਦੇ ਕਬੀਲੇ ਤੋਂ ਸੀ। ਉਹ ਇਬਰਾਨੀ ਸੀ ਅਤੇ ਸ਼ਰੀਅਤ ਦੇ ਇਤਬਾਰ ਨਾਲ ਫਰੀਸੀ ਸੀ ਅਤੇ ਆਪਣੇ ਦੀਨ ਦੇ ਨਾਲ ਸਭ ਤੋਂ ਜ਼ਿਆਦਾ ਉਹ ਮੁਹੱਬਤ ਕਰਦਾ ਸੀ। ਉਹ ਬੜਾ ਹੀ ਪਾਬੰਦ ਸੀ। ਜਿਹੜਾ ਫਿਰਕਾ ਬੜੀ ਸਖਤੀ ਦੇ ਨਾਲ ਸ਼ਰੀਅਤ 'ਤੇ ਅਮਲ ਕਰਦਾ ਸੀ ਉਹਦੇ ਨਾਲ ਉਹਦਾ ਤਾਲੁਕ ਸੀ। ਸਾਥੀਓ ਪਲੂਸ ਬੜਾ ਆਲਿਮ ਸ਼ਖਸ ਸੀ। ਉਹ ਇਬਰਾਨੀ ਅਤੇ ਯੂਨਾਨੀ ਜ਼ੁਬਾਨਾਂ ਅੱਛੀ ਤਰ੍ਹਾਂ ਜਾਣਦਾ ਸੀ। ਉਹਨੇ ਬਾਪ ਦਾਦਾ ਦੀ ਸ਼ਰੀਅਤ ਦੀ ਪਾਬੰਦੀ ਦੇ ਨਾਲ ਤਾਲੀਮ ਪਾਈ ਸੀ ਅਤੇ ਖੁਦਾ ਦੀ ਰਾਹ ਵਿੱਚ ਬੜਾ ਸਰਗਰਮ ਵੀ ਸੀ। ਯਿਸੂ ਮਸੀਹ ਦੇ ਆਸਮਾਨ ਤੇ ਜ਼ਿੰਦਾ ਉਠਾਏ ਜਾਣ ਦੇ ਬਾਅਦ ਉਹ ਯਰੂਸ਼ਲਮ ਗਿਆ ਤੇ ਮਸ਼ਹੂਰ ਉਸਤਾਦ ਗੁਮਲੀਏਲ ਤੋਂ ਮਜ਼ਬੀ ਤਾਲੀਮ ਤੇ ਤਰਬੀਅਤ ਪਾਈ। ਸਾਥੀਓ, ਪਲੂਸ ਖੁਦਾਵੰਦ ਯਿਸੂ ਮਸੀਹ ਨੂੰ ਮਸਲੂਬ ਕਰਨ ਵਾਲੇ ਫੱਕੀ ਤੇ ਫਰੀਸੀਆਂ ਤੋਂ ਤਾਲੀਮ ਪਾਉਣ ਦੀ ਵਜ੍ਹਾ ਤੋਂ ਯਿਸੂ ਮਸੀਹ ਦੇ ਸ਼ਾਗਿਰਦਾਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਕਿ ਯਿਸੂ ਮਸੀਹ ਤੇ ਈਮਾਨ ਰੱਖਦੇ ਸਨ, ਯਿਸੂ ਮਸੀਹ ਨੂੰ ਨਜਾਤ ਦੇਹਿੰਦਾ ਤਸਲੀਮ ਕਰਦੇ ਸਨ, ਉਹਨਾਂ ਦੇ ਉਹ ਬੜਾ ਹੀ ਖਿਲਾਫ ਹੋ ਗਿਆ ਸੀ। ਤੇ ਅਸੀਂ ਵੇਖਦੇ ਕਿ ਜਦੋਂ ਸਤੀਫਨਸ ਨੂੰ ਯਰੂਸ਼ਲਮ ਵਿੱਚ ਸ਼ਹੀਦ ਕੀਤਾ ਗਿਆ, ਉਸ ਵੇਲੇ ਉਹ ਸੰਸਾਰ ਕਰਨ ਵਾਲਿਆਂ ਦੇ ਕੱਪੜਿਆਂ ਦੀ ਰਖਵਾਲੀ ਕਰਨ ਦਿਆ ਸੀ, ਯਾਨੀ ਕਿ ਉਹਦੇ ਕਤਲ ਤੇ ਰਾਜ਼ੀ ਸੀ। ਸੋ ਉਹਨੇ ਮਸੀਹਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ। ਇਸੇ ਲਈ ਹੀ ਉਹ ਦਮਿਸ਼ਕ ਵਿੱਚ ਜਾਂਦਿਆ ਸੀ ਤਾਂ ਕਿ ਮਰਦਾਂ ਨੂੰ, ਔਰਤਾਂ ਨੂੰ ਬੰਨ ਬੰਨ ਕੇ ਕੈਦਖਾਨੇ ਵਿੱਚ ਸੁੱਟੇ ਜਾਂ ਫਿਰ ਉਹਨਾਂ ਨੂੰ ਕਤਲ ਕਰ ਦੇਵੇ। ਸਾਥੀਓ, ਸ਼ੁਰੂ ਸ਼ੁਰੂ ਵਿੱਚ ਇੰਝ ਵਿਖਾਈ ਦਿੰਦਾ ਸੀ ਕਿ ਇਸ ਸ਼ਖਸ ਦੀ ਜ਼ਿੰਦਗੀ ਵਿੱਚ ਕਦੀ ਵੀ ਤਬਦੀਲੀ ਨਹੀਂ ਆ ਸਕਦੀ, ਆ ਸ਼ਖਸ ਕਦੀ ਵੀ ਬਦਲ ਨਹੀਂ ਸਕਦਾ। ਲੋਕ ਉਹਦੇ ਕੋਲ ਡਰਦੇ ਸਨ, ਉਹਦਾ ਖੌਫ ਖਾਂਦੇ ਸਨ, ਕਿਉਂਕਿ ਆ ਬੜਾ ਹੀ ਸਖਤ ਸ਼ਖਸ ਸੀ। ਪਰ ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਪਲੂਸ ਦਮਿਸ਼ਕ ਦੇ ਮਸੀਹਾਂ ਨੂੰ ਪਕੜਨ ਦੇ ਲਈ ਜਾਂਦਿਆ ਸੀ ਤੇ ਉਸ ਵੇਲੇ ਰਸਤੇ ਵਿੱਚ ਖੁਦਾਵੰਦ ਯਿਸੂ ਮਸੀਹ ਦਾ ਨੂਰ ਉਹਦੇ ਤੇ ਚਮਕਿਆ। ਯਿਸੂ ਮਸੀਹ ਨੇ ਆਪਣੇ ਆਪ ਨੂੰ ਉਹਦੇ ਤੇ ਜ਼ਾਹਿਰ ਕੀਤਾ। ਉਸ ਨੂਰ ਦੀ ਵਜ੍ਹਾ ਤੋਂ ਪਲੂਸ ਅੰਨਾ ਹੋ ਗਿਆ ਤੇ ਜ਼ਮੀਨ ਤੇ ਡਿੱਗ ਗਿਆ। ਯਿਸੂ ਮਸੀਹ ਉਸ ਦੌਰਾਨ ਉਹਦੇ ਨਾਲ ਹਮ ਕਲਾਮ ਹੋਇਆ। ਅਮਾਲ ਦੀ ਕਿਤਾਬ ਵਿੱਚ ਅਸੀਂ ਤਿੰਨ ਦਫ਼ਾ ਇਸ ਵਾਕੀਏ ਨੂੰ ਪਾਉਂਦੇ ਹਾਂ ਜਿਹਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਆਪਣਾ ਆਪ ਉਹਦੇ ਤੇ ਜ਼ਾਹਿਰ ਕੀਤਾ, ਕਿਸ ਤਰ੍ਹਾਂ ਉਹਦੀ ਜ਼ਿੰਦਗੀ ਨੂੰ ਉਹਨੇ ਬਦਲਿਆ। ਅਮਾਲ ਦੀ ਕਿਤਾਬ ਦੇ 9 ਬਾਬ ਦੇ 4 ਤੋਂ 6 ਆਇਤ, ਫਿਰ ਅਮਾਲ ਦੀ ਕਿਤਾਬ ਦੇ 22 ਬਾਬ ਦੇ 7 ਤੋਂ 10 ਆਇਤ, ਔਰ ਫਿਰ ਇਹਦੋਂ ਬਾਅਦ ਅਸੀਂ ਅਮਾਲ ਦੀ ਕਿਤਾਬ ਦੇ 26 ਬਾਬ ਦੀ 14 ਤੋਂ 18 ਆਇਤ ਵਿੱਚ ਅਸੀਂ ਇਸ ਗੱਲ ਨੂੰ ਪਾਉਂਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਕਿਸ ਤਰ੍ਹਾਂ ਉਹਦੀ ਜ਼ਿੰਦਗੀ ਨੂੰ ਬਦਲਿਆ ਤੇ ਉਹਨੂੰ ਆਪਣੀ ਖਿਦਮਤ ਲਈ ਮਖਸੂਸ ਕੀਤਾ। ਸਾਥੀਓ, ਜਦੋਂ ਖੁਦਾਵੰਦ ਯਿਸੂ ਮਸੀਹ ਨੇ ਉਹਦੇ ਨਾਲ ਕਲਾਮ ਕੀਤਾ ਤੇ ਅਸੀਂ ਵੇਖਦੇ ਕਿ ਆਖਿਰ ਵਿੱਚ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਉੱਠ, ਸ਼ਹਿਰ ਨੂੰ ਜਾ ਤੇ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ। ਤੇ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਜਿਹੜੇ ਲੋਕ ਉਹਦੇ ਨਾਲ ਸਨ ਉਹ ਖਾਮੋਸ਼ ਖੜੇ ਰਹੇ। ਉਹ ਆਵਾਜ਼ ਤੇ ਸੁਣਦੇ ਸਨ ਮਗਰ ਇਸ ਗੱਲ ਨੂੰ ਵੇਖ ਨਹੀਂ ਪਾਉਂਦੇ ਸਨ ਕਿ ਉਹ ਕੌਣ ਜਿਹੜਾ ਕਿ ਕਲਾਮ ਕਰਾਉਂਦੇ ਹੈ। ਸੋ ਸਾਊਲ ਉੱਠਿਆ ਤੇ ਜਦੋਂ ਉਹਨੇ ਆਪਣੀਆਂ ਅੱਖਾਂ ਖੋਲੀਆਂ ਉਸ ਵੇਲੇ ਉਹਨੂੰ ਕੁਝ ਨਾ ਵਿਖਾਈ ਦਿੱਤਾ। ਸੋ ਜਿਹੜੇ ਲੋਕ ਉਹਦੇ ਨਾਲ ਸਨ ਉਹਨਾਂ ਨੇ ਉਹਦਾ ਹੱਥ ਪਕੜਿਆ ਤੇ ਉਹਨੂੰ ਉਹ ਦਮਿਸ਼ਕ ਵਿੱਚ ਲੈ ਗਏ ਤੇ 3 ਦਿਨ ਤੱਕ ਨਾ ਉਹਨੇ ਕੁਝ ਖਾਧਾ, ਨਾ ਕੁਝ ਉਹਨੇ ਪੀਤਾ ਤੇ ਨਾ ਹੀ ਉਹ ਕੁਝ ਵੇਖ ਸਕਿਆ। ਸੋ ਫਿਰ ਖੁਦਾਵੰਦ ਨੇ ਦਮਿਸ਼ਕ ਵਿੱਚ ਹਨਾਨੀਆ ਨਾਮ ਇੱਕ ਸ਼ਾਗਿਰਦ ਨੂੰ ਆ ਕਿਹਾ। ਸੋ ਖੁਦਾਵੰਦ ਨੇ ਰੋਇਆ ਵਿੱਚ ਉਹਦੇ ਨਾਲ ਕਲਾਮ ਕੀਤਾ ਕਿ ਉਹ ਪਲੂਸ ਕੋਲ ਜਾਏ ਤੇ ਉਹਦੇ ਲਈ ਦੁਆ ਕਰੇ। ਸੋ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਪਲੂ ਤੇ ਉਹਨੇ ਇਨਕਾਰ ਕੀਤਾ, ਪਰ ਉਹ ਫਿਰ ਖੁਦਾ ਦੇ ਕਲਾਮ ਦੇ ਮੁਤਾਬਿਕ ਉਹਦੇ ਕੋਲ ਆਇਆ। ਉਹਨੇ ਉਹਦੇ ਤੇ ਹੱਥ ਰੱਖ ਕੇ ਦੁਆ ਕੀਤੀ, ਫਿਰ ਉਹ ਵਿਖਣ ਲੱਗ ਗਿਆ ਤੇ ਰੂਹ ਕੁਦਸ ਦੇ ਨਾਲ ਭਰਿਆ ਗਿਆ। ਉਹਨੇ ਬਪਤਿਸਮਾ ਲੈ ਕੇ ਫਿਰ ਦਮਿਸ਼ਕ ਵਿੱਚ ਉਹਨੇ ਖੁਦਾਵੰਦ ਯਿਸੂ ਮਸੀਹ ਦੀ ਮੁਨਾਦੀ ਕਰਨਾ ਸ਼ੁਰੂ ਕੀਤੀ। ਜਦੋਂ ਲੋਕਾਂ ਨੇ ਇਸ ਗੱਲ ਨੂੰ ਵੇਖਿਆ ਕਿ ਉਹ ਸ਼ਖਸ ਜਿਹੜਾ ਪਹਿਲੋਂ ਮਸੀਹਾਂ ਨੂੰ ਧਮਕਾਉਂਦਾ ਸੀ, ਕਤਲ ਕਰਦਾ ਸੀ, ਹੁਣ ਉਹਨਾਂ ਦੇ ਨਾਲ ਮਿਲ ਕੇ ਹੀ ਯਿਸੂ ਦੀ ਮੁਨਾਦੀ ਕਰਨ ਦਿਆ ਹੈ, ਉਹ ਬੜੇ ਹੈਰਾਨ ਹੋਏ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਉਹਦੀ ਜ਼ਿੰਦਗੀ ਨੂੰ ਬਦਲਿਆ ਔਰ ਉਹਨੂੰ ਆਪਣੇ ਕੰਮ ਦੇ ਲਈ ਇਸਤੇਮਾਲ ਕੀਤਾ। ਪਾਲੂਸ ਜਿਹੜਾ ਕਿ ਪਹਿਲੋਂ ਮਸੀਹਾਂ ਨੂੰ ਸਤਾਉਂਦਾ ਸੀ, ਯਿਸੂ ਮਸੀਹ ਨੂੰ ਤੰਗ ਕਰਦਾ ਸੀ, ਹੁਣ ਉਹ ਯਿਸੂ ਮਸੀਹ ਦੀ ਖੁਸ਼ੀ ਪੂਰੀ ਕਰਨ ਦੇ ਲਈ ਉਹਦੇ ਕਲਾਮ ਨੂੰ ਦੂਜਿਆਂ ਤੱਕ ਪਹੁੰਚਾਉਂਦਾ ਹੈ। ਉਹ ਇਮਾਨਦਾਰ ਲੋਕਾਂ ਦੇ ਨਾਲ ਮਿਲ ਕੇ ਖੁਦਾ ਦੀ ਖਿਦਮਤ ਕਰਦਾ ਹੈ ਤੇ ਖੁਦਾ ਦੇ ਜਲਾਲ ਦੇ ਲਈ ਆਪਣੇ ਆਪ ਨੂੰ ਇਸਤੇਮਾਲ ਕਰਦਾ ਹੈ। ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਪਲੂਸ ਰਸੂਲ ਨਹਾਇਤ ਹੀ ਜੋਸ਼ੀਲਾ, ਨਾ ਡਰ ਤੇ ਸੱਚਾ ਇਨਸਾਨ ਸੀ। ਉਹਨੇ ਖੁਦਾ ਦੀ ਖਿਦਮਤ, ਯਿਸੂ ਮਸੀਹ ਦੀ ਗਵਾਹੀ ਬੜੀ ਦਲੇਰੀ ਦੇ ਨਾਲ ਦਿੱਤੀ। ਸੋ ਖੁਦਾ ਦੀ ਖਿਦਮਤ ਦੇ ਲਈ ਉਹਨੇ ਹਰ ਤਰ੍ਹਾਂ ਦੀ ਮੁਸੀਬਤ ਨੂੰ ਬਰਦਾਸ਼ਤ ਕੀਤਾ। ਜਦੋਂ ਪਲੂਸ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਦਾ, ਅਸੀਂ ਵੇਖਦੇ ਹਾਂ ਕਿ ਇਸ ਖੁਸ਼ਖਬਰੀ ਨੂੰ ਸੁਣਾਉਣ ਵਿੱਚ ਉਹਨੂੰ ਬੜੀ ਨਾ ਸਿਰਫ ਮਿਹਨਤ ਕਰਨਾ ਪਈ ਬਲਕਿ ਬਹੁਤ ਸਾਰੀ ਅਜ਼ੀਅਤ ਵੀ ਸਹਿਣਾ ਪਈ। ਉਹਨੂੰ ਕਈ ਦਫ਼ਾ ਕੂੜੇ ਖਾਣੇ ਪਏ, ਕਈ ਦਫ਼ਾ ਉਹਨੂੰ ਕੈਦ ਵਿੱਚ ਸੁੱਟਿਆ ਗਿਆ, ਕਈ ਦਫ਼ਾ ਉਹਨੂੰ ਸੰਸਾਰ ਕੀਤਾ ਗਿਆ, ਕਈ ਦਫ਼ਾ ਉਹਨੂੰ ਬਹੁਤ ਸਾਰੇ ਖਤਰਿਆਂ 'ਚੋਂ ਗੁਜ਼ਰਨਾ ਪਿਆ, ਉਹਨੂੰ ਭੁੱਖਾ ਪਿਆਸਾ ਰਹਿਣਾ ਪਿਆ। ਪਰ ਉਹਨੇ ਆਹ ਸਭ ਕੁਝ ਇਸ ਲਈ ਬਰਦਾਸ਼ਤ ਕਰਨਾ ਪਸੰਦ ਕੀਤਾ ਤਾਂ ਕਿ ਉਹ ਆਪਣੇ ਨਿਜਾਤ ਦੇਹਿੰਦਾ ਖੁਦਾਵੰਦ ਯਿਸੂ ਮਸੀਹ ਦੇ ਜਲਾਲ ਨੂੰ ਜ਼ਾਹਿਰ ਕਰ ਸਕੇ। ਸੋ ਸਾਥੀਓ, ਇਸ ਵੇਖਣ ਕਿ ਕਿਸ ਤਰ੍ਹਾਂ ਉਹਨੇ ਦਿਲੋ ਜਾਨ ਨਾਲ ਖੁਦਾਵੰਦ ਯਿਸੂ ਮਸੀਹ ਦੀ ਖਿਦਮਤ ਕੀਤੀ। ਪਲੂਸ ਨੇ ਦਿਲ ਤੋਂ ਯਿਸੂ ਮਸੀਹ ਨੂੰ ਕਬੂਲ ਕੀਤਾ ਤੇ ਦਿਲ ਤੋਂ ਉਹਦੀ ਖਿਦਮਤ ਕੀਤੀ, ਦਿਲ ਤੋਂ ਹੀ ਉਹਨੇ ਖੁਦਾ ਦੇ ਨਾਮ ਨੂੰ ਜਲਾਲ ਦਿੱਤਾ। ਇਸ ਵੇਖਣ ਕਿ ਰੋਮ ਵਿੱਚ ਜਦੋਂ ਪਲੂਸ ਰਸੂਲ ਆਇਆ, ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਤਕਰੀਬਨ ਸਨ 67-68 ਵਿੱਚ ਉਹਨੂੰ ਆਖਿਰਕਾਰ ਸ਼ਹੀਦ ਕੀਤਾ ਗਿਆ। ਪਲੂਸ ਜਾਨ ਦੇਣ ਤੱਕ ਯਿਸੂ ਮਸੀਹ ਦੇ ਨਾਲ ਵਫ਼ਾਦਾਰ ਰਿਹਾ। ਸਾਥੀਓ, ਪਲੂਸ ਰਸੂਲ ਨੇ ਰਾਸਤਾਬਾਜ਼ੀ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰੀ। ਜਦੋਂ ਪਲੂਸ ਰਸੂਲ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ। ਉਸ ਵੇਲੇ ਉਹ ਨਹਾਇਤ ਹੀ ਨਰਮ ਦਿਲ, ਮਿਹਰਬਾਨ ਤੇ ਮੁਹੱਬਤ ਦੇ ਨਾਲ ਭਰਿਆ ਹੋਇਆ ਸ਼ਖਸ ਸੀ। ਉਹ ਹਰ ਵੇਲੇ ਖੁਸ਼ਖਬਰੀ ਸੁਣਾਉਣ ਦੇ ਲਈ ਤਿਆਰ ਰਹਿੰਦਾ ਸੀ। ਉਹ ਬਹੁਤ ਸਾਰੇ ਲੋਕਾਂ ਨੂੰ ਮਸੀਹ ਦੇ ਕਦਮਾਂ ਵਿੱਚ ਲੈ ਕੇ ਆਇਆ। ਉਹ ਰਸੂਲ ਹੋਣ ਦੀ ਜ਼ਿੰਮੇਵਾਰੀ ਦਾ ਬੜਾ ਖਿਆਲ ਰੱਖਦਾ ਸੀ। ਉਹਨੇ ਨਾ ਸਿਰਫ ਆਪਣੇ ਆਪ ਨੂੰ ਬਲਕਿ ਦੂਜਿਆਂ ਨੂੰ ਵੀ ਗਲਤ ਤਾਲੀਮ ਤੋਂ ਬਚਾਇਆ ਤੇ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਖੁਦਾ ਦੀ ਕੁਰਬਤ ਵਿੱਚ ਰੱਖਿਆ। ਸਾਥੀਓ, ਪਲੂਸ ਰਸੂਲ ਨੇ ਇਸ ਦੁਨੀਆਂ ਵਿੱਚ ਐਸੀ ਜ਼ਿੰਦਗੀ ਗੁਜ਼ਾਰੀ ਏ ਜਿਹੜੀ ਕਿ ਬੜੇ ਘੱਟ ਹੀ ਲੋਕ ਗੁਜ਼ਾਰਦੇ ਨੇ। ਉਹਨੇ ਉਹ ਤਜਰਬਾ ਪਾਇਆ ਜਿਹੜਾ ਕਿ ਬੜੇ ਘੱਟ ਲੋਕਾਂ ਨੂੰ ਹੁੰਦਾ ਹੈ। ਆਓ ਅੱਜ ਅਸੀਂ ਵੀ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ ਤਾਂ ਕਿ ਖੁਦਾਵੰਦ ਸਾਨੂੰ ਵੀ ਪਲੂਸ ਰਸੂਲ ਵਾਂਗੂ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸਾਥੀਓ, ਜਦੋਂ ਵੀ ਖੁਦਾਵੰਦ ਸਾਡੇ ਨਾਲ ਹਮ ਕਲਾਮ ਹੁੰਦਾ ਹੈ, ਉਸ ਵੇਲੇ ਸਾਨੂੰ ਉਹਦੇ ਕਲਾਮ ਨੂੰ ਕਬੂਲ ਕਰਨਾ ਚਾਹੀਦਾ ਹੈ। ਸਾਡੀ ਜ਼ਿੰਦਗੀ ਵਿੱਚ ਉਸ ਵੇਲੇ ਹੀ ਤਬਦੀਲੀ ਆ ਸਕਦੀ ਏ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖਾਂਗੇ ਤੇ ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਵਾਂਗੇ। ਪਲੂਸ ਰਸੂਲ ਨੇ ਖੁਦਾ ਦੇ ਕਲਾਮ ਦੇ ਜ਼ਰੀਏ ਤੇ ਪਾਕ ਰੂਹ ਦੀ ਰਹਿਨਮਾਈ ਦੇ ਜ਼ਰੀਏ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਬਦਲਿਆ ਬਲਕਿ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਦਲਣ ਵਾਲਾ ਬਣਿਆ। ਸੋ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਵਾਂ ਕਿ ਤੁਸੀਂ ਆਪਣਾ ਆਪ ਖੁਦਾ ਦੇ ਹੱਥਾਂ ਵਿੱਚ ਦਵੋ, ਖੁਦਾ ਦੇ ਤਾਬੇ ਹੋ ਜਾਓ ਤਾਂ ਕਿ ਖੁਦਾਵੰਦ ਦੇ ਤੁਹਾਨੂੰ ਆਪਣੇ ਜਲਾਲ ਦੇ ਨਾਲ ਭਰੇ ਤੇ ਉਹ ਆਪਣੇ ਕੰਮ ਦੇ ਲਈ ਤੁਹਾਨੂੰ ਇਸ ਰੂਹ ਜ਼ਮੀਨ ਤੇ ਇਸਤੇਮਾਲ ਕਰੇ। ਸਾਥੀਓ, ਮੈਨੂੰ ਉਮੀਦ ਏ ਕਿ ਤੁਸੀਂ ਇਸ ਮਸੀਹ ਨੂੰ ਕਬੂਲ ਕਰਕੇ ਉਹਦੇ ਕਲਾਮ ਨੂੰ ਦੂਜਿਆਂ ਤੱਕ ਪਹੁੰਚਾਓਗੇ ਤਾਂ ਕਿ ਜਿਸ ਤਰ੍ਹਾਂ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਉਂਦੇ ਹੋ, ਨਿਜਾਤ ਹਾਸਲ ਕਰਦੇ ਹੋ, ਦੂਜੇ ਲੋਕ ਵੀ ਤੁਹਾਡੇ ਵਸੀਲੇ ਨਾਲ ਬਰਕਤ ਤੇ ਖੁਦਾ ਦੇ ਜਲਾਲ ਨੂੰ ਪਾ ਸਕਣ। ਸੋ ਆਓ ਸਾਥੀਓ, ਆਖਿਰ ਵਿੱਚ ਅਸੀਂ ਮਿਲ ਕੇ ਦੁਆ ਕਰਾਂਗੇ। ਸੋ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਤੇ ਦੁਆ ਕਰੀਏ। ਇਸ ਮਸੀਹ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੀ ਤਾਰੀਫ ਕਰਨੇ ਆ, ਤੇਰੀ ਤਮਜੀਦ ਕਰਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੇਰਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਤੂੰ ਹੀ ਜ਼ਿੰਦਗੀਆਂ ਨੂੰ ਬਦਲਣ ਵਾਲਾ ਖੁਦਾ ਹੈ। ਭਾਵੇਂ ਸਾਡੀ ਜ਼ਿੰਦਗੀ ਕਿੰਨੀ ਹੀ ਗੁਨਾਹ ਨਾਲ ਕਿਉਂ ਨਾ ਭਰੀ ਹੋਏ, ਚਾਹੇ ਅਸੀਂ ਕਿੰਨੇ ਹੀ ਕਮਜ਼ੋਰ ਕਿਉਂ ਨਾ ਹੋਈਏ, ਪਰ ਤੂੰ ਆਪਣੀ ਕੁਦਰਤ ਦੇ ਨਾਲ ਸਾਨੂੰ ਬਦਲਣਾ ਤੇ ਆਪਣੇ ਜਲਾਲ ਦੇ ਲਈ ਇਸਤੇਮਾਲ ਕਰਨਾ। ਐ ਖੁਦਾਵੰਦ, ਜਿਸ ਤਰ੍ਹਾਂ ਤੂੰ ਪਲੂਸ ਰਸੂਲ ਨੂੰ ਆਪਣੀ ਖਿਦਮਤ ਦੇ ਲਈ ਇਸਤੇਮਾਲ ਕੀਤਾ, ਅੱਜ ਸਾਨੂੰ ਵੀ ਕਬੂਲ ਫਰਮਾ ਤੇ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ। ਐ ਖੁਦਾਵੰਦ, ਸਾਡਾ ਉੱਠਣਾ ਬਹਿਣਾ, ਬੋਲਣਾ ਚੱਲਣਾ ਸਾਰਾ ਤੇਰੇ ਜਲਾਲ ਦੇ ਲਈ ਹੋਏ। ਮੈਂ ਦੁਆ ਕਰਨਾ ਵਾਂ ਇਹਨਾਂ ਦੋਸਤਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਐ ਖੁਦਾਵੰਦ, ਇਹਨਾਂ ਨੂੰ ਵੀ ਤੂੰ ਆਪਣੇ ਹੱਥਾਂ ਵਿੱਚ ਲੈ, ਇਹਨਾਂ ਨੂੰ ਵੀ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ ਤਾਂ ਕਿ ਦੁਨੀਆ ਇਸ ਗੱਲ ਨੂੰ ਜਾਣੇ ਕਿ ਤੂੰ ਹੀ ਜ਼ਿੰਦਗੀਆਂ ਨੂੰ ਬਦਲਣ ਵਾਲਾ ਖੁਦਾ ਹੈ। ਇੱਜ਼ਤ ਤੇ ਜਲਾਲ ਤੇਰੀ ਤਰਫੋਂ ਹੀ ਮਿਲਦਾ ਹੈ। ਐ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਅੱਜ ਦੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮੁਸੀਬਤ ਦੇ ਨਾਮ ਵਿੱਚ। ਆਮੀਨ। ਮੇਰੀ
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।